ਬੜੀ ਸੋਹਣੀ ਕੋਠੀ ਕੀ ਕਹਿੰਦੇ ਕੱਲ ਇਹਨਾਂ ਦਾ ਟੁੱਟਿਆ ਜਿਹਾ ਘਰ ਸੀ ਉਹ ਕਿੱਡੀ ਕੋਠੀ ਪਾਈ ਹੈ ਬੜੀ ਕਮਾਈ ਕੀਤੀ ਵੀ ਇਸ ਬੰਦੇ ਨੇ ਜਦੋਂ ਇੱਥੋਂ ਗਿਆ ਸੀ ਇਹ ਬੰਦੇ ਕੋਲ ਪੈਲੀ ਇੱਕ ਕਿੱਲਾ ਸੀ ਹੁਣ 100 ਕਿੱਲੇ ਬੜੀ ਕਮਾਈ ਕੀਤੀ ਹੈਂਜੀ ਇਹ ਪਿੰਡ ਦਾ ਬੜਾ ਅਮੀਰ ਬੰਦਾ ਇਹ ਬੰਦੇ ਨੇ ਬੜੀ ਕਮਾਈ ਕੀਤੀ ਹੈ ਇਹ ਸਾਧ ਸੰਗਤ ਮਾਇਆ ਦੀ ਕਮਾਈ ਆ ਪਰਸੂ ਪਰਸਾ ਪਰਸ ਰਾਮ ਮਾਇਆ ਕੇ ਹੈ ਤੀਨ ਨਾਮ ਪਿੰਡ 'ਚ ਪਰਸੂ ਕਹਿੰਦੇ ਸੀ ਥੋੜ੍ਹਾ ਜਿਹਾ ਉੱਪਰ ਉੱਠਿਆ ਪਰਸੂ ਫਿਰ ਪਰਸਾ ਜੀ ਕਹਿਣ ਲੱਗ ਗਏ ਪਰਸ ਰਾਮ ਜੀ ਹੋ ਗਏ ਜਿਵੇਂ ਲਖਨਊ ਦੇ ਵਿੱਚ ਇੱਕ ਮੁਸਲਮਾਨ ਸੀ ਕਾਫੀ ਪੈਸੇ ਵਾਲਾ ਸੀ ਉਹਨੇ ਜਦੋਂ ਤੁਰੇ ਜਾਣਾ ਰਸਤੇ 'ਚ ਕਿਸੇ ਨੇ ਵੀ ਕਹਿਣਾ ਸਲਾਮ ਕਰਨੀ ਕਿਸੇ ਨੇ ਨਮਸਤੇ ਕਰਨੀ ਉਹਨੇ ਕਹਿਣਾ ਹਾਂ ਹਾਂ ਬੋਲ ਦੇਂਗੇ ਕੋਈ ਬਾਤ ਨਹੀਂ ਸਾਡਾ ਰੈਲੇਟਿਵ ਸੀ ਉਹਦੇ ਨਾਲ ਕੋਈ ਬਜ਼ੁਰਗ ਉਹ ਕਹਿੰਦਾ ਵੀ ਮੈਨੂੰ ਇਹ ਸਮਝ ਨਹੀਂ ਲੱਗੀ ਵੀ ਖਾਨ ਜੀ ਤੁਸੀਂ ਜਿਹੜਾ ਤੁਹਾਨੂੰ ਕਰਦਾ ਸਲਾਮ ਤੁਸੀਂ ਕਹਿੰਦੇ ਬੋਲ ਦੇਂਗੇ ਜਿਹਨੂੰ ਤੁਹਾਨੂੰ ਕਹਿੰਦਾ ਨਮਸਤੇ ਬੋਲ ਦੇਂਗੇ ਕਹਿੰਦਾ ਇਹ ਤੁਸੀਂ ਗਾਂਹ ਕਿਹਨੂੰ ਬੋਲਣਾ ਉਹ ਕਹਿੰਦਾ ਜਿਹੜੀ ਮੇਰੀ ਤਿਜੋਰੀ 'ਚ ਮਾਇਆ ਪਈ ਆ ਉਹਨੂੰ ਕਹੂੰਗਾ ਵੀ ਤੈਨੂੰ ਫਲਾਨਾ ਬੰਦਾ ਸਲਾਮ ਕਰਦਾ ਸੀ ਮੈਨੂੰ ਤਾਂ ਕੋਈ ਨਹੀਂ ਕਰਦਾ ਮੈਂ ਤਾਂ ਜਦੋਂ ਰਿਕਸ਼ਾ ਚਲਾਉਂਦਾ ਸੀ ਮੈਨੂੰ ਇਹ ਜੁੱਤੀਆਂ ਮਾਰਦੇ ਸੀ ਅੱਜ ਮੇਰੇ ਕੋਲ ਪੈਸੇ ਆ ਜੇ ਸਲਾਮ ਕਰਦੇ ਆ ਕਿਹਨੂੰ ਸਲਾਮ ਕਰਦੇ ਆ ਮੇਰੀ ਕਮਾਈ ਨੂੰ ਆਪਾਂ ਵੀ ਕਹਿੰਦੇ ਹਾਂ ਤਿੰਨਾਂ ਦੀ ਪਵਿੱਤਰ ਕਮਾਈ ਦਾ ਪਵਿੱਤਰ ਇਹ ਜਿਹੜੀ ਮਾਇਆ ਇਹਨੂੰ ਪਵਿੱਤਰ ਕਮਾਈ ਨਹੀਂ ਕਹਿ ਸਕਦੇ ਮਾਇਆ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ ਹੁਣ ਜਿੰਨੇ ਵੀ ਮਹਾਂਪੁਰਸ਼ ਨੇ ਉਹਨਾਂ ਦੀ ਆਪਾਂ ਕਹਿੰਦੇ ਹੱਠੀਆਂ ਜਪੀਆਂ ਤਪੀਆਂ ਸ਼ਹੀਦਾਂ ਮਰੀਦਾਂ ਸਭ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਬੋਲੋ ਜੀ ਕਮਾਈ ਤਾਂ ਤੁਸੀਂ ਵੀ ਕੀਤੀ ਆ ਹਾਂ ਇੱਕ ਚੀਜ਼ ਜ਼ਰੂਰ ਹੈ ਇਹ ਜਿਹੜੇ ਪਿੰਡ ਵਾਲੇ ਆ ਭਾਈ ਜਗੀਰ ਸਿੰਘ ਹੁਣ ਨਿਊਯਾਰਕ ਬੈਠਾ ਹੁਣ ਉਹਦੀ ਟਿਕਟ ਕੀ ਇੱਥੇ ਲੱਗੀ ਹੋਈ ਹੈ ਉਹ ਪਿਛਲੇ 3 ਸਾਲ ਤੋਂ ਮੈਨੂੰ ਕਹੀ ਜਾਂਦਾ ਉਹ ਸਾਡੇ ਪਿੰਡ ਜਾਣਾ ਆ ਥੋੜ੍ਹੀ ਧੁੰਦ ਪੇਸ਼ ਨਹੀਂ ਜਾਣ ਦਿੰਦੀ ਮੇਰਾ ਤਾਂ ਪਟਿਆਲਾ ਦੂਰ ਬੜੀ ਇੱਥੋਂ ਉਹਦਾ ਧਿਆਨ ਅਤੇ ਆ ਸਿੰਘ ਦੂਜੇ ਸਾਰੇ ਨਿਊਯਾਰਕ ਤੋਂ ਕੋਈ ਇਟਲੀ ਤੋਂ ਕੋਈ ਕਿਤੋਂ ਕੋਈ ਕਿਤੋਂ ਕੋਈ ਕਿਤੋਂ ਸਾਰਿਆਂ ਨੇ ਇਹ ਰਲ ਮਿਲ ਕੇ ਆਪਣੀ ਕਮਾਈ ਨੂੰ ਕੀ ਕਰਨਾ ਸਫਲਾ ਕੀਤਾ ਅੱਜ ਉਹ ਪੰਡਾਲ ਲੱਗੇ ਦੇਖਦੇ ਹਾਂ ਜੋ ਲੰਗਰ ਹੋਣੇ ਨੇ ਜੋ ਵੀ ਕੁਛ ਇੱਥੇ ਹੋ ਰਿਹਾ ਇਹ ਸਾਰਾ ਕੁਛ ਇਹਨਾਂ ਦੀ ਕਮਾਈ ਦਾ 10ਵਾਂ ਹਿੱਸੇ ਤੋਂ ਵੀ ਜ਼ਿਆਦਾ ਮਾਇਆ ਇਹਨਾਂ ਨੇ ਇੱਥੇ ਖਰਚ ਕੇ ਪ੍ਰਚਾਰ ਇਹ 'ਤੇ ਕੰਮ ਕੀਤਾ ਇਹ ਕਈ ਵੀ ਕਮਾਈ ਸਫਲੀ ਕੀਤੀ ਆਪਣੀ ਇਹਨਾਂ ਨੇ ਇਹਨੂੰ ਜਿਹੜੀ ਗੱਲ ਹੈ ਕਮਾਈ ਦੀ ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਪਿੱਛੇ ਜੇ ਸੰਗਤ ਰਾਮਪੁਰ ਖੇੜੇ ਤੋਂ ਸਿੰਘ ਆਏ ਹੋਏ ਨੇ ਅੱਜ ਵੀ ਉਹ ਗਏ ਘਰ ਮੈਨੂੰ ਬਾਬਾ ਜੀ ਦੀਆਂ ਫੋਟੋਆਂ ਦੇ ਆਏ ਬਾਬਾ ਹਰਨਾਮ ਸਿੰਘ ਜੀ ਦੀਆਂ ਸੀੜੀਆਂ ਹੋਰ ਕਈ ਚੀਜ਼ ਮੈਂ ਉਹ ਸੰਗਤ ਨੂੰ ਉੱਥੇ ਪਰਲੇ ਰੀ ਦਿਖਾਉਂਦਾ ਵੀ ਇਹ ਦੇਖੋ ਦਰਸ਼ਨ ਕਰਨੇ ਆ ਦਰਸ਼ਨ ਕਰ ਲਓ ਮਹਾਂਪੁਰਖ ਇੱਕ ਬੰਦਾ ਮੈਨੂੰ ਕਹਿੰਦਾ ਤੁਸੀਂ ਕਥਾ 'ਚ ਦੱਸਦੇ ਬਾਬਾ ਜੀ ਦਾ ਚਿਹਰਾ ਬੜਾ ਲਾਲ ਸੀ ਕਹਿੰਦੇ ਮੈਂ ਅੱਜ ਉਹਨਾਂ ਦੀ ਫੋਟੋ 'ਤੇ ਦੇਖ ਮੈਂ ਕਿਹਾ ਉਹ ਇਹ ਨਹੀਂ ਸੀ ਕਿ ਖੁਰਾਕਾਂ ਖਾ ਕੇ ਲਾਲ ਹੋਇਆ ਹੋਇਆ ਸੀ ਚਿਹਰਾ 'ਤੇ ਜਿਹਦਾ ਬੀ ਪੀ ਹਾਈ ਹੁੰਦਾ ਵੀ ਲਾਲ ਹੁੰਦਾ ਚਿਹਰਾ 'ਤੇ ਸ਼ਰਾਬੀ ਦਾ ਵੀ ਬਹੁਤ ਲਾਲ ਹੋ ਜਾਂਦਾ ਮੀਟ ਖਾਣ ਵਾਲਾ ਦਾ ਚਿਹਰਾ ਵੀ ਲਾਲ ਹੁੰਦਾ ਪਰ ਉਹ ਨਾ ਭਗਵਾ ਇਹ ਉਹ ਰੰਗ ਨਹੀਂ ਹੈਗੇ ਕਿ ਅਖੀਰ 'ਤੇ ਕੀ ਹੈ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਇਹ ਜਿਹੜਾ ਇਹਨਾਂ ਦੇ ਆਮ ਸੰਸਾਰੀ ਲੋਕਾਂ ਦੇ ਰੰਗ ਮੂੰਹ 'ਤੇ ਚੜ੍ਹਿਆ ਹੁੰਦਾ ਕਸੁੰਬੀ ਰੰਗ ਹੁੰਦਾ ਅੱਜ ਸਰਦਾਰ ਜੀ ਦਾ ਰੰਗ ਲਾਲ ਹੈ ਫਿਰ ਮਿਲਿਆ ਰੰਗ ਪੀਲਾ ਹੋਇਆ ਪਿਆ ਸਰਦਾਰ ਜੀ ਕੀ ਗੱਲ ਹੈ ਕਹਿੰਦੇ ਪੈਸੇ ਹੀ ਨਹੀਂ ਰਹੇ ਕੋਲ ਉਹ ਪੈਸੇ ਦੀ ਲਾਲੀ ਵੱਖਰੀ ਹੈ ਮੈਨੂੰ ਯਾਦ ਹੈ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਸਰੀਰ ਛੱਡਿਆ ਜਦੋਂ ਸਾਹਮਣੇ ਉੱਥੇ ਸੰਸਕਾਰ ਹੋਣ ਵੇਲੇ ਪਏ ਸੀ ਚਿਹਰੇ ਦੇ ਉੱਤੇ ਲਾਲੀ ਉਸੇ ਤਰ੍ਹਾਂ ਹੀ ਸੀ ਐਂ ਲੱਗਦਾ ਸੀ ਹੁਣੇ ਉੱਠ ਕੇ ਬੈਠ ਜਾਣਗੇ ਆਮ ਬੰਦਾ ਕਦੇ ਵੀ ਚੜ੍ਹਾਈ ਕਰੂਗਾ ਉਹਦਾ ਰੰਗ ਸਿਆਹ ਹੋਆ ਸੇਤ ਲਿਖਿਆ ਮਹਾਰਾਜ ਨੇ, ਕਦੇ ਕਾਲਾ ਹੋ ਜਾਊ, ਕਦੇ ਪੀਲਾ ਰੰਗ ਹੋ ਜਾਊ, ਕਦੇ ਕੁਛ ਹੋ ਜਾਊ। ਕਹਿੰਦੇ ਜਿਉਂਦੇ ਜੀ ਕੋਈ ਬੰਦਾ ਕਮਜ਼ੋਰ ਹੋ ਜਾਏ ਨਾ, ਖੁਰਾਕ ਨਾ ਮਿਲੇ ਗਰੀਬਣਾ, ਕਹਿੰਦੇ ਮੁਰਦੇ ਵਰਗਾ ਮੂੰਹ ਹੈ ਵਿਚਾਰੇ ਦਾ। ਮਹਾਂਪੁਰਖ ਦਾ ਮੂੰਹ ਜਿਉਂਦੇ ਵੀ ਲਾਲੀਆਂ 'ਚ ਹੈ, ਸਰੀਰ ਛੱਡਣ ਤੋਂ ਬਾਅਦ ਵੀ ਲਾਲੀ ਖਤਮ ਨਹੀਂ ਹੁੰਦੀ ਉਹਦੀ। ਕਿਉਂ? ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਉਹਨਾਂ ਦੇ ਉੱਤੇ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ। ਮਹਾਂਪੁਰਖਾਂ ਨੂੰ ਮੈਂ ਜਾਣਦਾ, ਜੇ ਮਹਾਂਪੁਰਖ ਸੰਸਾਰ 'ਤੇ ਆਏ ਤਾਂ ਅੱਜ ਉਹਨਾਂ ਦੀ ਬਰਸੀ ਮਨਾ ਰਹੇ ਹਾਂ, ਤਾਂ ਉਹ ਖਿਆਲ ਇਹ ਹੈ ਬਈ ਮਹਾਂਪੁਰਖ ਸਦੀਵੀ ਕਾਲ ਹੀ ਹਾਜ਼ਰ ਹੈ। ਇੱਕ ਮਹਾਂਪੁਰਖ ਮੈਨੂੰ ਦੱਸਦੇ ਸੀ, ਕਹਿੰਦੇ ਜਦੋਂ ਤੱਕ ਅਸੀਂ ਸਰੀਰ ਵਿੱਚ ਹੁੰਦੇ ਹਾਂ ਉਦੋਂ ਤੱਕ ਅਸੀਂ ਉਹ ਕੰਮ ਨਹੀਂ ਕਰ ਸਕਦੇ ਵੱਡੇ ਵੱਡੇ। ਕਹਿੰਦੇ ਸਰੀਰ ਦੇ ਹੁੰਦਿਆਂ ਜੇ ਕੋਈ ਵੱਡਾ ਕੰਮ ਕਰਦੀ ਹੈ, ਅੱਤ ਕਥਨੀ ਹੋ ਜਾਂਦੀ, ਦੁਨੀਆ ਕਹਿੰਦੀ ਇਹ ਕਿੱਦਾਂ ਹੋ ਗਿਆ, ਇਹ ਕਰਾਮਾਤ ਦਿਖਾਤੀ। ਕਹਿੰਦੇ ਸਾਨੂੰ ਸਵਾਦ ਤਾਂ ਆਉਂਦਾ ਜਿਵੇਂ ਭਗਤ ਕਬੀਰ ਜੀ ਨੇ ਕਿਹਾ, ਕਬੀਰ ਜਿਸ ਮਰਨੇ 'ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ 'ਤੇ ਪਾਈਆ ਪੂਰਨ ਪਰਮਾਨੰਦ। ਅਸਲ ਵਿੱਚ ਸਰੀਰ ਛੱਡਣ ਤੋਂ ਬਾਅਦ ਹੀ ਮਹਾਂਪੁਰਖ ਦੀ ਅਸਲੀ ਤਾਕਤ ਪ੍ਰਗਟ ਹੁੰਦੀ। ਬਾਬਾ ਜੀ ਕੋਈ ਵੀ ਮਹਾਂਪੁਰਖ ਹੈ, ਜਿਹੜੇ ਆਪਣੇ 'ਚ ਅਭਿਆਸੀ ਬੈਠੇ ਆ, ਨਾਮ ਜਪਣ ਵਾਲੇ ਬੈਠੇ ਆ, ਉਹਨਾਂ ਨੂੰ ਪਤਾ ਕਿ ਬਾਬਾ ਹਰਨਾਮ ਸਿੰਘ ਜੀ ਅੱਜ ਵੀ ਹੈਗੇ ਆ, ਬਾਬਾ ਗੋਵਰਧਨ ਸਿੰਘ ਜੀ ਅੱਜ ਵੀ ਹੈਗੇ ਆ, ਬਾਬਾ ਜਵਾਲਾ ਸਿੰਘ ਅੱਜ ਵੀ ਹੈਗੇ ਆ, ਬਾਬਾ ਸੁੰਦਰ ਸਿੰਘ ਜੀ ਖਾਲਸਾ ਅੱਜ ਵੀ ਹੈਗੇ ਆ। ਆ ਪਿੱਛੇ ਜੇ ਮੈਂ ਮੇਰੇ ਕੋਲ ਸੰਗਤ ਆਈ ਸੀ, ਕਥਾ ਕਰਨ ਗਏ ਸੀ ਕਣਕਵਾਲ ਪਿੰਡ, ਉੱਥੇ ਸੰਗਤ ਆਈ, ਕਿਸ਼ਨਪੁਰਾ ਪਿੰਡ ਪੈਂਦਾ ਮੋਗੇ ਕੋਲ, ਉੱਥੇ ਇੱਕ ਸਿੰਘ ਆ, ਅੰਮ੍ਰਿਤਧਾਰੀ, ਨਾਮ ਜਪਣ ਵਾਲੇ, ਨਿਤਨੇਮੀ ਪ੍ਰੇਮੀ, ਬੜੇ ਵਿਰਾਗਮਈ ਅਵਸਥਾ 'ਚ ਰਹਿੰਦੇ ਆ। ਪ੍ਰਤੱਖ, ਐ ਨਹੀਂ ਵੀ ਸੁੱਤਿਆਂ, ਐਂ ਬੈਠਿਆਂ। ਉਹ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦਾ ਇਲਾਕਾ, ਉਹ ਬਹੁਤ ਪ੍ਰੇਮ ਕਰਦਾ ਸੀ ਉਹਨਾਂ ਨੂੰ, ਬਾਣੀ ਪੜ੍ਹਦਾ, ਯਾਦ ਕਰਦਾ। ਕਹਿੰਦਾ ਮਹਾਂਪੁਰਖ ਆ ਕੇ ਖੜ੍ਹ ਗਏ, ਮੇਰੇ ਨਾਲ ਗੱਲਾਂ ਬਾਤਾਂ ਕਰਕੇ ਗਏ। ਆ ਥੋੜ੍ਹੇ ਦਿਨ ਦੀ ਗੱਲ ਹੈ, ਬਾਬਾ ਹਰਨਾਮ ਸਿੰਘ ਜੀ ਕਈ ਸਿੰਘਾਂ ਨੂੰ ਦਰਸ਼ਨ ਦੇ ਚੁੱਕੇ ਆ। ਜਿੰਨੇ ਵੀ ਮਹਾਂਪੁਰਖ ਹੁੰਦੇ ਨੇ, ਕਿਉਂਕਿ ਮੈਂ ਇਹ ਬੇਨਤੀ ਕਰਾਂ ਕਿ ਆਉਂਦੇ ਨੇ ਪਰ ਜਾਂਦੇ ਨਹੀਂ, ਸੰਸਾਰ ਦੇ ਉੱਤੇ ਪ੍ਰਗਟ ਹੋ ਗਏ ਨੇ। ਗੁਰੂ ਨਾਨਕ ਦੇਵ ਜੀ ਆਏ ਨੇ, ਸ਼੍ਰੀ ਚੰਦ ਜੀ, ਬਾਬਾ ਜੀ ਜਦੋਂ ਜਾ ਕੇ ਦੇਖਿਆ, ਪਿਤਾ ਜੀ ਤਾਂ ਚਲੇ ਗਏ, ਬਾਬਾ ਜੀ ਨੇ ਬੜਾ ਵਿਰਾਗ ਕੀਤਾ, ਅਰਦਾਸ ਕੀਤੀ, ਪਿਤਾ ਜੀ ਇੱਕ ਘੜੀ ਦਰਸ਼ਨ ਦੇ ਦਿਓ। ਗੁਰੂ ਨਾਨਕ ਦੇਵ ਜੀ ਫਿਰ ਪ੍ਰਗਟ ਹੋ ਗਏ ਸੀ, ਇਹ ਸਭ ਨੂੰ ਪਤਾ, ਗੁਰੂ ਨਾਨਕ ਪ੍ਰਕਾਸ਼ ਲਿਖਿਆ। ਕਹਿੰਦੇ ਬੇਟਾ ਸ਼੍ਰੀ ਚੰਦ ਕਿਵੇਂ ਯਾਦ ਕੀਤਾ? ਕਹਿੰਦੇ ਪਿਤਾ ਜੀ ਜਦੋਂ ਤੱਕ ਤੁਸੀਂ ਸੰਸਾਰ 'ਤੇ ਰਹੇ ਉਦੋਂ ਮਨ ਦੇ ਉੱਤੇ ਅਸਰ ਨਹੀਂ ਆ, ਤੁਸੀਂ ਉਦਾਸੀਆਂ 'ਚ ਵੀ ਗਏ, ਕਈ ਕਈ ਸਾਲ ਨਹੀਂ ਮੁੜੇ, ਪਰ ਇੱਕ ਚੀਜ਼ ਮਨ ਦੇ ਅੰਦਰ ਸੀ, ਪਿਤਾ ਜੀ ਹੈਗੇ ਆ, ਪਰ ਪਿਤਾ ਜੀ ਅੱਜ ਤੁਸੀਂ ਛੱਡ ਕੇ ਸਾਨੂੰ ਚਲੇ ਗਏ। ਹੁਣ ਮੈਂ ਸੋਚਦਾ ਬਈ ਜੇ ਪਿਤਾ ਜੀ ਚਲੇ ਗਏ, ਪਿਤਾ ਜੀ ਦੇ ਹੁੰਦਿਆਂ ਤਾਂ ਰੋਟੀ ਦੀ ਕੋਈ ਕਮੀ ਨਹੀਂ ਸੀ, ਕੱਪੜੇ ਦੀ ਕਮੀ ਨਹੀਂ ਸੀ, ਪਰ ਅੱਜ ਸਾਨੂੰ ਰੋਟੀ ਕਿੱਥੋਂ ਮਿਲੂਗੀ? ਹੁਣ ਰੋਟੀ ਕੌਣ ਦਊਗਾ? ਗੁਰੂ ਨਾਨਕ ਦੇਵ ਜੀ ਅਲੋਪ ਹੋਏ ਹੋਏ ਫਿਰ ਪ੍ਰਗਟ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸ਼੍ਰੀ ਚੰਦ ਪੁੱਤਰ, ਗੁਰੂ ਘਰ ਦੇ ਤਾਂ ਕੁੱਤਿਆਂ ਦੇ ਵਿੱਚ ਵੀ ਕਰਾਮਾਤ ਹੈ, ਤੁਸੀਂ ਤਾਂ ਫਿਰ ਸਾਡੇ ਤੋਂ ਹੋਏ ਹੋ, ਤੁਹਾਡੇ ਆਸਰੇ ਤਾਂ ਕਰੋੜਾਂ ਲੋਕ ਰੋਟੀ ਖਾਣਗੇ। ਅੱਜ ਬਾਬਾ ਸ਼੍ਰੀ ਚੰਦ ਦੇ ਆਸਰੇ ਕਰੋੜਾਂ ਲੋਕ ਰੋਟੀ ਖਾ ਰਹੇ। ਇਸ ਕਰਕੇ ਬੇਨਤੀ ਕਰਾਂ ਕਿ ਮਹਾਂਪੁਰਖ ਕਿਸੇ ਨੂੰ ਵੀ ਜਾਂ ਗੁਰੂ ਸਾਹਿਬਾਂ ਨੂੰ ਵੀ ਦੁਨੀਆਂ ਵਿੱਚੋਂ ਗਿਆ ਨਹੀਂ ਸਮਝਣਾ ਕਿ ਉਹ ਚਲਿਆ ਗਿਆ, ਹੁਣ ਉਹ ਇੱਥੋਂ ਅਲੋਪ ਹੋ ਗਏ। ਨਹੀਂ, ਮੇਰੀ ਬੇਨਤੀ ਹੈ ਵੀ ਜੋ ਵਿਆਪਕ ਹੈ, ਕਬੀਰ ਜਿਸ ਮਰਨੇ 'ਤੇ ਜੱਗ ਡਰਾ ਮੇਰਾ ਮਨ ਆਨੰਦ ਦਾ ਮਤਲਬ, ਸਰੀਰ ਦੇ ਹੁੰਦਿਆਂ ਕਈ ਕੁਛ ਹੋ ਹੀ ਜਾਂਦਾ, ਪਰ ਮਹਾਰਾਜ ਕਹਿੰਦੇ ਅੱਜ ਆ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਜਿਵੇਂ ਕੋਈ ਮਹਾਂਪੁਰਖ ਸੀਗੇ ਨਾ, ਸਰੀਰ ਦੇ ਹੁੰਦਿਆਂ ਅਤੇ ਸਰੀਰ ਦੇ ਛੱਡਿਆਂ ਕੀ ਫਰਕ ਪੈਂਦਾ ਇਹਨਾਂ ਨੂੰ? ਕੋਈ ਮਹਾਂਪੁਰਖ ਸੀਗੇ, ਗੱਲ ਤਾਂ ਸੁਣਨ ਵਿੱਚ ਤੁਹਾਨੂੰ ਟੇਢੀ ਜਿਹੀ ਲੱਗਣੀ ਹੈ, ਪਰ ਇਹਦੀ ਉਦਾਹਰਣ ਹੈ, ਇਹ ਸੱਚੀ ਸਾਖੀ ਸੁਣਾ ਰਿਹਾ। ਵੇਸਵਾ ਲੰਘਦੀ ਸੀ ਆਪਣਾ ਕੁੱਤਾ ਲੈ ਕੇ ਉਹਨਾਂ ਦੇ ਦਰਵਾਜ਼ੇ ਮੂਹਰਿਓਂ, ਉਹਨੇ ਖੜ ਕੇ ਜਾਣ ਕੇ ਕਹਿਣਾ, ਬਾਬਾ ਜੀ ਦੱਸੋ ਮੇਰੇ ਕੁੱਤੇ ਦੀ ਪੂਛ ਚੰਗੀ ਕਿ ਤੁਹਾਡੀ ਦਾੜੀ ਚੰਗੀ? ਮਹਾਂਪੁਰਖ ਚੁੱਪ ਕਰ ਜਾਂਦੇ ਸੀ, ਕਹਿੰਦੇ ਕੋਈ ਨਹੀਂ ਭਾਈ, ਦੱਸਾਂਗੇ ਸਮਾਂ ਆਊਗਾ। ਇੱਕ ਦਿਨ ਬਾਬਾ ਜੀ ਨੇ ਸੇਵਾਦਾਰ ਨੂੰ ਕਿਹਾ, ਜਾ ਉਹਨੂੰ ਬੁਲਾ ਕੇ ਲਿਆ ਵੇਸਵਾ ਨੂੰ। ਉਹ ਕਹਿੰਦੇ ਬਾਬਾ ਜੀ ਅੰਤਿਮ ਸਮੇਂ 'ਤੇ ਹੁਣ ਉਹਨੂੰ ਬੁਲਾਉਣਾ? ਕਹਿੰਦੇ ਉਹਨੂੰ ਜਵਾਬ ਦੇਣਾ ਅੱਜ, ਮੈਂ ਉਹਦੀ ਗੱਲ ਦਾ ਜਵਾਬ ਦੇਣਾ। ਜਦੋਂ ਉਹਨੂੰ ਲੈ ਕੇ ਆਏ, ਉਹ ਕਹਿੰਦੇ ਬੇਟਾ ਹਾਂ ਹੁਣ ਪ੍ਰਸ਼ਨ ਕਰ। ਕਹਿ ਰਹੀ ਆਹ ਪ੍ਰਸ਼ਨ ਹੈ, ਕੂਕਰ ਦੀ ਪੂਛ ਚੰਗੀ ਕਿ ਤੁਹਾਡੀ ਦਾੜੀ? ਉਹ ਹੱਥ ਫੇਰ ਕੇ ਕਹਿੰਦਾ, ਅੱਜ ਮੇਰੀ ਦਾੜੀ ਬਿਲਕੁਲ ਬੇਦਾਗ ਹੈ, ਚਿੱਟੀ ਹੈ। ਕਹਿੰਦੀ ਇਹ ਗੱਲ ਤੁਸੀਂ ਮੈਨੂੰ ਪਹਿਲਾਂ ਨਹੀਂ ਕਹੀ? ਉਹ ਕਹਿੰਦੇ ਅਜੇ ਸਰ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਕਹਿੰਦੇ ਹੁਣ ਮੈਂ ਜਾ ਰਿਹਾ ਸੱਚਖੰਡ ਨੂੰ। ਕਹਿੰਦੇ ਸਰੀਰ ਦੇ ਹੁੰਦਿਆਂ ਪਤਾ ਨਹੀਂ ਕਿਹੜੇ ਵੇਲੇ ਸਰੀਰ ਤੋਂ ਕੋਈ ਗਲਤੀ ਹੋ ਜੇ ਅਤੇ ਫਿਰ ਇਹ ਦਾੜੀ ਨੂੰ ਦਾਗ ਲੱਗ ਜਾਂਦਾ। ਕਹਿੰਦੇ ਅੱਜ ਮੈਂ ਬੇਦਾਗ ਜਾ ਰਿਹਾ ਇਸ ਸ੍ਰਿਸ਼ਟੀ ਤੋਂ, ਅੱਜ ਮੇਰੀ ਦਾੜੀ ਤੇਰੇ ਕੁੱਤੇ ਦੀ ਪੂਛ ਨਾਲੋਂ ਚੰਗੀ ਆ। ਜੇ ਮੈਥੋਂ ਗਲਤੀ ਕੋਈ ਹੋ ਜਾਂਦੀ ਤਾਂ ਇਹ ਦਾੜੀ ਉਹ ਨਹੀਂ ਸੀ ਰਹਿਣੀ। ਕਹਿੰਦੇ ਅੱਜ ਮੈਂ ਸੱਚੀ ਬਾਣੀ ਦੇ ਅੰਦਰ ਇਹ ਜ਼ਿਕਰ ਆਉਂਦੇ ਨੇ, ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾਗਨ ਮੈਂ ਸਾੜੀ, ਇਹ ਵੀ ਆਉਂਦਾ, ਇਹ ਵੀ ਆਉਂਦਾ। ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ। ਦਾੜੀ ਦਾ ਮਤਲਬ ਇਹ ਚਿਹਰਾ। ਇਸ ਕਰਕੇ ਮਹਾਂਪੁਰਖਾਂ ਦੇ ਦਾੜੇ ਬਿਲਕੁਲ ਨਾਨਕ ਤੇ ਮੁੱਖ ਉਜਲੇ, ਕੇਤੀ ਛੁੱਟੀ ਨਾਲ ਉਹਨਾਂ ਦੀਆਂ ਦਾੜੀਆਂ ਸੱਚੀਆਂ ਨੇ। ਮਹਾਂਪੁਰਖ ਸੱਚੇ ਅਤੇ ਸੁੱਚੇ ਹੁੰਦੇ ਨੇ, ਪਰ ਸਰੀਰ ਦੇ ਹੁੰਦਿਆਂ ਉਹ ਕਹਿੰਦੇ ਕੋਈ ਗੱਲ ਹੋ ਜੇ ਉਹ ਅਲੱਗ ਚੀਜ਼ ਹੈ। ਸਰੀਰ ਦੇ ਛੱਡਣ ਤੋਂ ਬਾਅਦ ਮਹਾਂਪੁਰਖ ਆਪਣੀ ਪੂਰਨ ਹਸਤੀ ਵਿੱਚ ਆਉਂਦਾ, ਮਰਨਾ ਹੀ ਅਤੇ ਪਾਈ ਹੈ ਪੂਰਨ ਪਰਮਾਨੰਦ। ਇਹ ਨਹੀਂ ਕਿ ਉਹ ਸਰੀਰ ਦੇ ਛੱਡਣ ਤੋਂ ਬਾਅਦ ਉਹਨਾਂ ਦੀ ਡਿਊਟੀ ਹਟ ਜਾਂਦੀ ਹੈ। ਜਿੰਨੇ ਵੀ ਮਹਾਂਪੁਰਖ ਨੇ ਸਰੀਰ ਦੇ ਛੱਡਣ ਤੋਂ ਬਾਅਦ ਵੀ ਉਹਨਾਂ ਦੀ ਡਿਊਟੀ ਲੱਗੀ ਹੀ ਰਹਿੰਦੀ ਹੈ। ਜੇ ਜਿਉਂਦੇ ਜੀ ਬਾਬਾ ਹਰਨਾਮ ਸਿੰਘ ਜੀ ਇੱਥੇ ਬੈਠੇ, ਉੱਧਰ ਕਿਸੇ ਸਿੰਘ ਨੂੰ ਅਮਰੀਕਾ 'ਚ ਦਰਸ਼ਨ ਦੇ ਰਹੇ ਆ, ਆਪਾਂ ਉਹਨੂੰ ਕਹਾਂਗੇ ਮੰਨਣ ਯੋਗ ਨਹੀਂ ਹੈ, ਅਤ ਕਥਨੀ ਹੋ ਗਈ, ਇਹ ਕਰਾਮਾਤ ਹੋ ਗਈ, ਫਿਰ ਸੌ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ। ਪਰ ਅੱਜ ਬਾਬਾ ਜੀ ਐਟ ਏ ਟਾਈਮ ਭਾਵੇਂ ਹਜ਼ਾਰ ਬੰਦੇ ਨੂੰ ਦਰਸ਼ਨ ਦੇ ਰਹੇ ਆ, ਕੰਮ ਸਵਾਰ ਰਹੇ ਆ, ਪਰ ਕੋਈ ਕਿੰਤੂ ਨਹੀਂ ਹੈ। ਕਿਉਂ? ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਸਿੰਘਾਂ ਨੇ ਪੁੱਛਿਆ, ਬ੍ਰਹਮ ਗਿਆਨੀ ਐਟ ਏ ਟਾਈਮ ਕਿੰਨੇ ਥਾਵਾਂ 'ਤੇ ਦਰਸ਼ਨ ਦੇ ਸਕਦਾ? ਕਹਿੰਦੇ ਬ੍ਰਹਮ ਗਿਆਨ ਵਿੱਚ ਜਾ ਕੇ ਜੀਵ ਮਹਾਂਪੁਰਖ ਬਣ ਕੇ ਸੌ ਜਗ੍ਹਾ ਦੇ ਉੱਤੇ ਐਟ ਏ ਟਾਈਮ ਕੰਮ ਸਵਾਰ ਸਕਦਾ। ਉਹ ਤਾਂ ਉਹਨਾਂ ਨੇ ਇੱਕ ਗੱਲ ਦਾ ਲਕੋ ਰੱਖਿਆ ਸੀ, ਕਹਿੰਦੇ ਸਤਿਗੁਰ ਜੀ ਤਾਂ ਸਰਬ ਵਿਆਪਕ ਹੋਣ ਕਰਕੇ ਸਾਰਾ ਕੰਮ ਸਿੱਖਾਂ ਦਾ ਹਰ ਜਗ੍ਹਾ ਦੇ ਉੱਤੇ ਸਵਾਰਦੇ ਨੇ। ਆਹ ਜਿਹੜੀ ਆਪੇ ਖਾਲੀ ਥਾਂ ਦੇਖ ਰਹੇ ਹਾਂ, ਬੇਸ਼ੱਕ ਇਹ ਖਾਲੀ ਨਜ਼ਰ ਆਉਂਦੀ ਹੈ, ਪਰ ਮੈਨੂੰ ਇਉਂ ਲੱਗਦਾ ਵੀ ਇਹ ਬਾਣੀ ਪੜ੍ਹਨ ਦੇ ਅਨੁਭਵ ਵਿੱਚ ਮੈਂ ਕਹਿਣਾ ਕਿ ਸਰਬ ਵਿਆਪਕ ਪਰਮੇਸ਼ੁਰ ਤਾਂ ਹਰ ਜਗ੍ਹਾ ਹੀ ਵਿਆਪਕ ਹੈ ਔਰ ਹਾਜ਼ਰ ਹੈ। ਤੁਹਾਡੇ ਵਿੱਚ ਵੀ ਜੋਤ ਕਰਮ ਕਰ ਰਹੀ ਹੈ ਇਸ ਵਕਤ। ਪਰਮੇਸ਼ੁਰ ਸਰਬ ਵਿਆਪਕ ਹੈ, ਹਾਜ਼ਰ ਨਾਜ਼ਰ ਹੈ। ਜਦੋਂ ਤੱਕ ਮਹਾਂਪੁਰਖ ਬੈਠਾ, ਗੁਰੂ ਨਾਨਕ ਦੇਵ ਜੀ ਨੂੰ ਇੱਕ ਪੰਡਿਤ ਕਹਿਣ ਲੱਗਿਆ ਕਸ਼ਮੀਰ ਦੇ ਵਿੱਚ, ਕਹਿੰਦਾ ਤੁਸੀਂ ਤਾਂ ਬ੍ਰਹਮ ਗਿਆਨੀ ਹੋ। ਗੁਰੂ ਨਾਨਕ ਦੇਵ ਜੀ ਕਹਿੰਦੇ ਬ੍ਰਹਮ ਗਿਆਨੀ ਵੀ ਬ੍ਰਹਮ ਦਾ ਸਰੂਪ, ਕਹਿੰਦੇ ਜੀ ਬ੍ਰਹਮ ਸਰੂਪ ਹੋ। ਗੁਰੂ ਨਾਨਕ ਦੇਵ ਜੀ ਕਹਿੰਦੇ ਬ੍ਰਹਮ ਗਿਆਨੀ ਤਾਂ ਇੱਕ ਦੇਸ਼ੀ ਹੁੰਦਾ। ਕਹਿੰਦੇ ਬ੍ਰਹਮ ਦਾ ਜਿਹੜਾ ਗਿਆਨ ਹੈ ਇਹ ਤਾਂ ਬ੍ਰਹਮ ਨੂੰ ਹੀ ਹੋ ਸਕਦਾ। ਕਹਿੰਦੇ ਮੇਰਾ ਸਰੀਰ ਤਾਂ ਇੱਕ ਦੇਸ਼ੀ, ਉਹ ਆਪਣੇ ਆਪ ਨੂੰ ਲੁਕਾਉਂਦੇ ਸੀ ਭੈਣ ਕਹਿਣ ਤੋਂ ਭਾਵ। ਸੋ ਗੁਰੂ ਨਾਨਕ ਦੇਵ ਜੀ ਨੇ ਸਿੱਧ ਕੀਤਾ ਕਿ ਬ੍ਰਹਮ ਦਾ ਗਿਆਨ ਸਰੀਰ ਨੂੰ ਨਹੀਂ ਹੋ ਸਕਦਾ, ਪਰ ਆਤਮਾ ਨੂੰ ਹੋ ਸਕਦਾ ਅੰਦਰ। ਉਹਨਾਂ ਦਾ ਕਹਿਣ ਦਾ ਭਾਵ ਇਹ ਸੀ, ਬ੍ਰਹਮ ਗਿਆਨੀ ਜਿਉਂਦੇ ਜੀ ਆਪਣੇ ਸਰੀਰ ਦੇ ਵਿੱਚ ਹੁੰਦਿਆਂ ਹੋਇਆਂ ਔਰ ਜਦੋਂ ਲੀਨ ਹੁੰਦਾ ਬ੍ਰਹਮ ਗਿਆਨੀ ਸਰੀਰ ਛੱਡ ਕੇ, ਤਾਂ ਉਹ ਬ੍ਰਹਮ ਲੀਨ ਹੋ ਜਾਂਦਾ। ब्रह्म ज्ञानी महाराज ने जिवें बचन किया ना, हर हर जन दुई एक है, बेबे विचार कछ नाहे, जल ते उपज तरंग ज्यों जल ही बिखै समाए। जिवें बाणी च महाराज ने बचन किया, सूरज किरण मिले जल का जल हुआ राम। ये भाव अर्थ की ने, सूरज की किरण उत्तों जो पैंदी आ पानी तो जी बर्फ बन जाती, जदों जदों आ के मिले वो उत्ते टच हुंदी आ, मिलती आ जिथे बर्फ जमी हुंदी आ, जल का जल हुआ राम, वो जमी हुए बर्फ पानी रूप ही है वैसे, पर उहदे तो वह फिर अगे जल बन के वह तुरदा पानी। ज्योति जोत रली, जदों अपनी अभ्यास कर करके कर करके कर करके जोत जोत विच रल जांदी है, ज्यौंदे जी हुण अपने अंदर जोत हैगी आ, बाबा जी पहलां दस के गए आ, पर की आ इस वक्त अंतरमुख बिरती नहीं है अपनी, बिरती बाहर नूं है, अंदर जोत काम करती है पर सोच नूं बदलन दी लोड़ आ, अपनी सोच जिहड़ी आ ओह गलत है। हुण जिवें कोई बंदा इत्थे मान लो किसे एक दा नौ लै लो, कोई बंदा अपने उहदा नौ घरदिआं रख्या लाल सिंह रखता, ज्यों जम्मिआ अखर आया लल्ला लाल सिंह रखता, लाल सिंह पुत लाल सिंह पुत, वो जेड़ा दादी कहती है मेरा लाल सिंह, भैन भी कह लाल सिंह, माँ भी कह लाल सिंह, वड्डा हो गया स्कूल च भी लाल सिंह, उहनू मेरा ख्याल वाहेगुरु तां घट पता, उहनू लाल सिंह दा ज़्यादा पता, सारी दुनिया दीआं गलियां विच महल्लियां विच कॉलेज तक हर जगह हर जगह हर जगह राशन कार्ड विच वोटर कार्ड विच लसंस उत्ते लाल सिंह लाल सिंह लाल सिंह लाल सिंह, वह हर जगह ही लाल सिंह हो गया, उहनू इउं प्रतीत हुंदा मैं लाल सिंह हां। पर जदों भगत नामदेव जी रामानंद जी कोल गए, दरवाजा खड़काया, कहिंदे तू कुनरे, कह तू कौन है बई, कह जी मैं जी नामा हो जी, दरवाजा ही नहीं खोलिया। दूजी बार फिर खड़काया, मैं जी नामा हो जी, फिर नहीं खोलिया, फिर खड़काया। वह तो वह उदाहरण हो गई, यह सच्ची गल है, किसी महापुरख को कोई सेवक गया, दरवाजा खड़काया, कौन है, मैं, महापुरख कहते दरवाजा खोलो जी, कहने नहीं, फिर दोबारा खड़काया, मैं जी मैं, कई बार उन्हें कहा मैं, कहने नहीं, फिर दरवाजा खड़काया, वो बंदे दी ना अकल टिकाने आ गई, क्योंकि जब मीटर होंदा ना हवा भरने वाला यही दसदा भी 45 आ, यह ताइयों टायर वट्टे वाग वजदा घट कर, इनू थले लैके आ, 32 पाउंड हवा चाहिए, तू 45-50 करी फिर टायर फट जूगा तेरा। महापुरश उन्होंने हर बार ही मोड़ दिया कर, दरवाजा ही नहीं खोलिया, वो फिर पौंड घटाई हवा वो कि पौंड घटाई थले लिया, कौन है, कह जी दास है, कहने पहला बोल दिता, ये मैं मेरा दरवाजा नहीं खुलता, दास न खुलता। ये कई बार अपने को कपड़े वधिया पाए हैं, चंगी पढ़ाई कर ली, ओहदा चंगा हो गया, मैं ज्यों मैं करदा करदा बंदा बहुत भारी हो जाता, भारी होमे दे नाल भारी हो जाता। दासा भाव लियाउण लई तां महाराज ने आपां नूं इन्ना वधिया सब कुछ बना के दासा भाव धारना, तू कुनरे, कहने मैं जी नामा हो जी, वो फिर ना उहनूं बुलाउण, वह कहने महाराज तुसीं मेरे नाल नाराज हो, तुसीं जदों मैं कहना मैं नामा हो जी, तुसीं परे नूं मुख कर लैंदे हो, फिर परे नूं कर लैंदे हो। वह कहने ले इत्थे ही खड़ा, मैं तो सोचा तू अंदर तक चलिया गया होगा, तू तो बाहरले शरीर का ना नामा घरदिआं ने कहा रखता तेरा नामदेव, तू तो नामदेव च ही फसिया होया, तू नामदेव है, जब तेरा संस्कार हो गया तू रहेगा, नामदेव लोग कहणगे मर गया, ਤੂੰ ਇਹ ਗੱਲ ਤੋਂ ਬਾਹਰ ਆ। ਕਹਿੰਦੇ ਗੱਲ ਤਾਂ ਕਹਿੰਦੇ ਆਲਾ ਤੇ ਨਿਵਾਰਨਾ ਜਮ ਕਰਨਾ, ਕਹਿੰਦੇ ਇਸੇ ਭਰਮ ਦੀ ਨਿਵਿਰਤੀ ਲਈ ਤਾਂ ਤੁਹਾਡੇ ਕੋਲ ਆਇਆ ਵੀ ਜਮਦੂਤ ਨਾ ਮੈਨੂੰ ਫੜ ਲੈਣ, ਮੈਂ ਧਰਮਰਾਜ ਤੋਂ ਬਚ ਜਾ। ਕਹਿੰਦੇ ਮਹਾਰਾਜ ਮੈਨੂੰ ਦੱਸੋ, ਕਹਿੰਦੇ ਫਿਰ ਇਹ ਨਾਮ ਦੇ ਪੁਣਾ ਛੱਡ ਦੇ, ਤੂੰ ਪਰਮੇਸ਼ਰ ਦਾ ਬਣ ਜਾ, ਤੂੰ ਪਰਮੇਸ਼ਰ ਹੀ ਹੈ। ਬਾਬਾ ਹਰਨਾਮ ਸਿੰਘ ਦਾ ਜ਼ਿਕਰ ਆ ਜਾਂਦਾ ਹੈ ਕਿਉਂਕਿ ਬਾਬਾ ਜੀ ਕਹਿੰਦੇ ਜਦੋਂ ਮੈਂ ਰੋਜ਼ ਮੇਰੀ ਡਿਊਟੀ ਸੀ, ਚੱਲ ਬਈ ਬਲਦ ਲੈ ਕੇ ਖੇਤਾਂ ਨੂੰ ਚੱਲ, ਕੌਣ ਛੱਡਦਾ ਘਰੇ ਵਿਹਲੇ ਨੂੰ। ਕਹਿੰਦੇ ਮੈਂ ਰਾਤ ਨੂੰ 9 ਵਜੇ ਤੋਂ 11 ਵਜੇ ਤੱਕ ਸੌਣਾ, 11 ਵਜੇ ਇਸ਼ਨਾਨ ਕਰਨਾ, ਫਿਰ ਮੈਂ ਸਵੇਰੇ 4 ਵਜੇ ਤੱਕ ਮੂਲ ਮੰਤਰ ਦਾ ਅਭਿਆਸ ਕਰਨਾ, 4 ਤੋਂ 6 ਫਿਰ ਸੌਣਾ, 6 ਵਜੇ ਉੱਠ ਕੇ ਬਲਦਾਂ ਦੇ ਰੱਸੇ ਖੋਲ੍ਹਣੇ ਚੱਲ ਪੈਣਾ। ਕਹਿੰਦੇ ਰੋਜ਼ ਇਹ ਕੰਮ ਕਰਦਾ, ਪਰ ਮੈਨੂੰ ਇਹ ਚੀਜ਼ ਭਗਤੀ ਵਿੱਚ ਬੜਾ ਅੜਿੱਕਾ ਸੀ। ਕਹਿੰਦੇ ਮੇਰਾ ਇੱਕ ਦਿਨ ਭਰਾ ਆਇਆ, ਕਹਿੰਦੇ ਬਸ ਹਰਨਾਮ ਸਿੰਘ ਰਹਿਣ ਦੇ, ਤੂੰ ਨਾ ਲੈ ਕੇ ਜਾਈ ਬਲਦ ਖੇਤ ਨੂੰ ਅੱਜ। ਕਹਿੰਦੇ ਕਿਉਂ, ਕੋਈ ਗਲਤੀ ਹੋ ਗਈ, ਕੋਈ ਮੈਥੋਂ ਇਤਰਾਜ਼ ਵਾਲੀ ਗੱਲ ਤਾਂ ਨਹੀਂ ਹੋ ਗਈ, ਕੋਈ ਮੈਂ ਕੋਈ ਗਲਤੀ ਕੀਤੀ, ਕੁਛ ਤੈਨੂੰ ਮਾੜਾ ਬੋਲਿਆ? ਕਹਿੰਦੇ ਮੈਨੂੰ ਕਈ ਕੁਛ ਪੁੱਛਿਆ। ਕਹਿੰਦੇ ਨਹੀਂ। ਕਹਿੰਦੇ ਫਿਰ, ਕਹਿੰਦੇ ਰਾਤ ਸੁਪਨੇ 'ਚ 10ਵੇਂ ਪਾਤਸ਼ਾਹ ਨੇ ਦਰਸ਼ਨ ਦੇ ਕੇ ਮੈਨੂੰ ਕਿਹਾ, ਇਹ ਹਰਨਾਮ ਸਿੰਘ ਸਾਡਾ ਸਿੱਖ ਹੈ, ਇਹ ਤੋਂ ਅਸੀਂ ਪੰਥ ਦੇ ਕਾਰਜ ਲੈਣੇ ਨੇ, ਤੁਸੀਂ ਇਸ ਨੂੰ ਹੁਣ ਖੇਤਾਂ 'ਚ ਕੰਮ ਨਹੀਂ ਕਰਾਉਣਾ, ਇਹਨੂੰ ਹੁਣ